ਕੈਪਟਨ ਮਰੇ ਨੇ ਪੁੱਛਿਆ ਕਿ ਜਦੋਂ ਖਾਲਸਾ ਰਾਜ ਕਾਇਮ ਕਰ ਰਿਹਾ ਸੀ ਉਦੋਂ ਮੁਗਲ ਕਿੱਥੇ ਸੀ? ਕਿ ਮੁਗਲਾਂ ਨੂੰ ਸਿੰਘ ਨਜ਼ਰ ਨਹੀਂ ਆਏ, ਕਿ ਜਾਂ ਸਿੰਘ ਲੁਕ ਕੇ ਰਹਿੰਦੇ ਰਹੇ ਨੇ, ਜਾਂ ਫਿਰ ਸਿੰਘਾਂ ਦੀ ਇਹਨਾਂ ਮੁਗਲਾਂ ਦੇ ਨਾਲ ਕੋਈ ਸਾਂਝ ਹੋ ਗਈ, ਸੰਧੀ ਹੋ ਗਈ? ਇਹ ਰਈਅਤ ਸੀ, ਮੁਗਲਾਂ ਦਾ ਰਾਜ ਸੀ, ਤੇ ਰਈਅਤ ਉਹਨਾਂ ਤੋਂ ਆਕੀ ਹੋ ਕੇ ਰਾਜੇ ਕਿਵੇਂ ਬਣ ਗਈ? ਭਾਈ ਰਤਨ ਸਿੰਘ ਜੀ ਨੇ ਆਖਿਆ, ਸਿੰਘ ਕਦੇ ਲੁਕ ਛਿਪ ਕੇ ਨਹੀਂ ਰਹਿਣ ਵਾਲੇ। ਸਿੰਘ ਤਾਂ ਮਹਾਰਾਜ ਜੀ ਨੇ ਇਹੋ ਜਿਹਾ ਸਰੂਪ ਸਾਜਿਆ ਜਿਹੜਾ ਲੱਖਾਂ ਵਿੱਚ ਕੱਲਾ ਵੱਖਰਾ ਪ੍ਰਗਟ ਹੋਇਆ ਨਜ਼ਰ ਆਉਂਦਾ, ਕਿਸੇ ਨਾਲ ਰਲਦਾ ਨਹੀਂ। ਖਾਲਸੇ ਪੰਥ ਦੀ ਵਡਿਆਈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਕਲਪ ਕੀਤਾ ਕਿ ਇਹਨਾਂ ਦੇ ਕੋਲੋਂ ਬਾਦਸ਼ਾਹੀ ਖੋਈ ਗਈ ਮੁਗਲਾਂ ਕੋਲੋਂ। ਸੋਚਿਆ ਬਾਦਸ਼ਾਹੀ ਦੇਈਏ ਕਿਹਨੂੰ? ਪਹਿਲਾਂ ਸੋਚਿਆ ਕਿ ਜਿਹੜੇ ਪਹਾੜੀ ਰਾਜੇ ਨੇ, ਉਹਨਾਂ ਨੂੰ ਪੜਤਾਲ ਕਰਕੇ ਘੋਖ ਕੇ ਵੇਖਿਆ ਤਾਂ ਉਹ ਸਾਰੇ ਰਾਜਿਆਂ ਦੇ ਵਿੱਚ ਆਪਣੇ ਰਾਜੇ ਹੋਣ ਦਾ ਹੰਕਾਰ ਸੀ। ਗੁਰਦੇਵ ਨੇ ਵੇਖਿਆ ਕਿ ਇਹਨਾਂ ਨੂੰ ਰਾਜ ਦੇ ਵੀ ਦਿੱਤਾ ਤਾਂ ਇਹਨਾਂ ਨੇ ਗੁਰੂ ਘਰ ਦਾ ਪਰਉਪਕਾਰ ਨਹੀਂ ਜਾਣਨਾ। ਮੈਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦਿਆਂ ਜਿਹੜੇ ਸਾਡੀ ਗੁਰਿਆਈ ਨੂੰ ਚੇਤੇ ਕਰਨਗੇ। ਅਨੇਕਾਂ ਬਰਾਦਰੀਆਂ ਦੇ, ਅਨੇਕਾਂ ਭਾਈਚਾਰਿਆਂ ਦੇ ਲੋਕਾਂ ਨੂੰ ਇਕੱਤਰ ਕੀਤਾ ਔਰ ਬਚਨ ਕਿਹਾ ਕਿ ਤੇਗ ਪਕੜੋ ਤੇ ਵੈਰੀਆਂ ਨਾਲ ਲੜੋ। ਪਰ ਅੱਗੋਂ ਜਵਾਬ ਆਇਆ, ਮਹਾਰਾਜ ਉਹ ਬਾਜ ਅਸੀਂ ਚਿੜੀਆਂ, ਉਹ ਬਗਿਆੜ ਅਸੀਂ ਛੇਲੇ, ਉਹ ਸ਼ੇਰ ਅਸੀਂ ਹਿਰਨ, ਕਿਵੇਂ ਲੜਾਂਗੇ? ਮਹਾਰਾਜ ਜੀ ਨੇ ਵੇਖਿਆ ਕਿ ਇਹਨਾਂ ਨੇ ਚਰਨ ਪੌਲ ਛਕੀ ਹੈ, ਹੁਣ ਇਹਨਾਂ ਨੂੰ ਖੰਡੇ ਦੀ ਪੌਲ ਛਕਾਈਏ ਤਜਸਵੀ। ਇਹ ਵੀਰ ਅਸੀਂ ਬਿਰਤੀ ਧਾਰਨ ਕਰਕੇ ਵੈਰੀਆਂ ਨਾਲ ਲੜਨ ਵਾਸਤੇ ਯੋਧੇ ਬਣ ਕੇ ਤਿਆਰ ਹੋਣ। ਇਹ ਵਿਚਾਰ ਕਰਕੇ ਮਹਾਰਾਜ ਜੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਪਾਵਨ ਸਥਾਨ ਤੇ ਜਿਵੇਂ ਖਾਲਸੇ ਪੰਥ ਦੀ ਉਤਪਤੀ ਕੀਤੀ ਹੈ, ਉਹ ਸਾਖੀ ਅੱਜ ਦੇ ਪ੍ਰਸੰਗ ਵਿੱਚ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਜੀ ਲਿਖ ਰਹੇ ਨੇ। ਆਓ ਕੁਝ ਸਮੇਂ ਲਈ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰੀਏ। ਬਾਜਾਂ ਵਾਲੇ ਚੋਜੀ ਪ੍ਰੀਤਮ, ਤਾਜਾਂ ਵਾਲੇ ਚੋਜੀ ਪ੍ਰੀਤਮ, ਗਰੀਬਾਂ ਨੂੰ ਨਿਵਾਜਣ ਵਾਲੇ ਚੋਜੀ ਪ੍ਰੀਤਮ, ਗੁਰੂ ਕਲਗੀਧਰ ਜੀ ਦੇ ਪਵਿੱਤਰ ਪਾਵਨ ਸਵਰੂਪ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ ਰਸਨਾ ਪਵਿੱਤਰ ਕਰੋ। ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਇਤਨੀ ਬਾਤ ਵਿਚਾਰ ਕਰ, ਹੁਤੀ ਬਾਤ ਲਈ ਚੀਨ।
ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਜਿਸ ਪੰਥ ਨੂੰ ਸਾਜਣ ਆਏ ਹਾਂ, ਹੁਣ ਉਸ ਪੰਥ ਨੂੰ ਸਾਜਣ ਦਾ ਤਿਆਰਾ ਕਰੀਏ। ਇਹ ਵਿਚਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਵ ਪ੍ਰਕਾਰ ਨਾਲ ਜਾਣਿਆ,
ਸਤਗੁਰ ਬੈ ਸ਼੍ਰੀ ਕੇਸਗੜ੍ਹ ਉਦਮ ਸੋ ਕੀਨ।
ਖਾਲਸੇ ਪੰਥ ਦੇ ਤਖ਼ਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ ਬੈਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਮਹਾਨ ਪੁਰਸ਼ਾਰਥ ਕੀਤਾ ਹੈ, ਖਾਲਸੇ ਪੰਥ ਨੂੰ ਸਾਜਣ ਦਾ ਪੁਰਸ਼ਾਰਥ ਕੀਤਾ, ਪਰਉਪਕਾਰ ਕੀਤਾ ਹੈ।
ਕੀਏ ਪੁਚੰਗੀ ਛਾਂਟ ਪੰਜ, ਪੰਜੇ ਜਾਤ ਗਿਣਾਏ।
ਹਜ਼ਾਰਾਂ ਦੇ ਇਕੱਠ ਵਿੱਚੋਂ ਵਿਦਵਾਨ ਇਤਿਹਾਸਕਾਰ ਇਹ ਵੀ ਲਿਖਦੇ ਆ, ਤਕਰੀਬਨ 80,000 ਦਾ ਇਕੱਠ ਵਿਸਾਖੀ ਵਾਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੁਕਮ ਨਾਲ ਹੋਇਆ। ਉਸ ਹਜ਼ਾਰਾਂ ਦੇ ਇਕੱਠ ਵਿੱਚੋਂ ਪੰਜ ਭੁਜੰਗੀ, ਭੁਜੰਗੀ ਸਿੰਘ ਨੂੰ ਕਹਿੰਦੇ ਹੈ। ਭਾਈ ਸਾਹਿਬ ਜੀ ਇੱਥੇ ਪੰਜ ਪਿਆਰਿਆਂ ਨੂੰ ਭੁਜੰਗੀ ਸ਼ਬਦ ਨਾਲ ਵੀ ਸੰਬੋਧਨ ਕਰ ਰਹੇ ਨੇ। ਭੁਜੰਗੀ ਕਿਉਂਕਿ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਪੰਥ ਨੂੰ ਕੁੰਡਲੀਆ ਨਾਗ ਕਹਿ ਕੇ ਸੰਬੋਧਨ ਕੀਤਾ ਹੈ। ਜਦੋਂ ਜ਼ਫਰਨਾਮੇ ਵਿੱਚ ਮਹਾਰਾਜ ਜੀ ਨੁਰੰਗੇ ਨੂੰ ਕਹਿੰਦੇ ਆ ਨਾ ਕਿ ਤੂੰ ਸਾਡੇ ਚਾਰ ਬੱਚਿਆਂ ਨੂੰ ਸ਼ਹੀਦ ਕਰਕੇ ਮਤ ਭੁਲੇਖੇ ਝੋਵੇਂ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰਾਂ ਨੂੰ ਮਿਟਾ ਦਿੱਤਾ ਹੈ, ਇਹ ਭੁਲੇਖਾ ਆਪਣੇ ਹਿਰਦੇ ਚੋਂ ਕੱਢ ਦੇ ਨੁਰੰਗਿਆ, ਕਿਉਂਕਿ ਕਿ ਬਾਕੀ ਬਿਮਾਨ ਦਸਤ ਪੇਚੀ ਦਾ ਮਾਰ ਮੇਰਾ ਖਾਲਸਾ ਪੰਥ ਕੁੰਡਲੀਏ ਨਾਗ ਵਾਂਗੂ ਹੈ, ਜਿਸ ਦਾ ਡੱਸਿਆ ਪਾਣੀ ਨਾ ਪ੍ਰਾਪਤ ਕਰੇ ਉਹ ਹਾਲੇ ਪਿੱਛੇ ਬਾਕੀ ਹੈ। ਇਹ ਬਚਨ ਮਹਾਰਾਜ ਜੀ ਨੇ ਕਹੇ। ਉਸ ਦਿਨ ਤੋਂ ਬਾਅਦ ਸਿੰਘਾਂ ਦੇ ਵਿੱਚ ਜਿਹੜਾ ਸੂਰਮਾ ਹੁੰਦਾ ਹੈ, ਯੋਧਾ ਹੁੰਦਾ ਹੈ, ਬਹਾਦਰ ਹੁੰਦਾ ਹੈ, ਦਲੇਰ ਹੁੰਦਾ ਹੈ, ਉਹਨੂੰ ਭੁਜੰਗੀ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ। ਸਿੰਘ ਦੇ ਬੱਚੇ ਨੂੰ ਵੀ ਭੁਜੰਗੀ ਕਹਿ ਦਿੱਤਾ ਜਾਂਦਾ ਹੈ। ਇੱਥੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ महाराज जी दे बारे सिंघां बारे दस रहे ने भी पंज भुजंगी महाराज जी ने चुने, यानी कि पंज प्यारे जेड़े सन जिन्हां दियां वक्खो वक्खरियां जातियां, पंजे जात गिणाए, उन्हां दियां जातां भी वक्खो वक्खरियां हन, तो वक्खो वक्खरियां बरादरियां ते भाईचारियां दे पंज भुजंगी पंज सूरमे महाराज जी ने चुने।
चौपाई पंज पुचंगी लए उठाए,
गरीबन वाज पातशाह जी ने उना विच्चों पंज पुजंगियां नू यानी कि पंज चढ़दी कला वाले सिंघां नू महाराज जी ने वखरा कीता।
चारे बरन इक किए पराए,
सतगुरु जी ने खालसा साज के चौ वरना नू इकट्ठा करके भरा बना दिता, सुनहरीए भरा। खालसा जी जेड़ा सुनहरिया भरा हुंदा ना, इको बाटे ते इको वेले अमृत संचार वेले जेड़ा इको वक्त अमृत छके उनू सुनहरिया भरा कहिंदे। इको वेले जिन्हां ने अमृत छकिया ओ सुनहरिए भरा हुंदे, बड़ी नजदीकी रिश्तेदारी बन जांदी गुरसिखी नाते, बड़ा गहरा संबंध बन जांदा सुनहरिए भरावां दा। जेड़े चार वर्णा दे लोक सन उन्हां नूं महाराज जी ने एकत्र करके सुनहरिए भरा बना दिता।
प्रथम दया सिंह सोपति जात,
भाई साहब भाई दया सिंह जी जेड़े खत्री जाति विचों सोफति गोत दे सन,
बस्त लाहौर हुतो बखियात,
ए प्रगट सन लाहौर दे रहण वाले सन प्यारे भाई दया सिंह जी। ए सारे पंजा सिंघां दे विचों मुखी ने, जथेदार ने, आगू ने, जिन्हां ने सब तो पहला महाराज जी दे चरणां च सीस भेट कीता।
दूजे धर्म सिंह हस्तनापुर वासी,
दूजे सन भाई साहब भाई धर्म सिंह जी जेड़े हस्तनापुर दे रहण वाले सन, दिल्ली दे लागे हस्तनापुर ओथों दे निवासी सन।
हुतो जट शिव जटो प्रकाशी,
कहिंदे ए जट गोत्र दे नाल संबंधित सन, ते जटो दा मतलब हुंदा केसा धारी साबत सूरत सन। ऐसा नहीं कि बाद विच ना केस रखे, ए पहलो ही केसा धारी जटा जूट साबत सूरत सन।
तीजे मोकम सिंह द्वारका जायो,
तीजे सन भाई साहब भाई मोकम सिंह जी, ए द्वारका दे वासी सी। गुजरात दे विच द्वारका नगर है, भगवान कृष्ण जी की नगरी कही जाती, समुद्र च समा गई, उत्थे द्वारकाधीश का बड़ा वड्डा मंदिर भी है। तकरीबन डेढ़ दो साल पहला असी उत्थे दर्शन करके आए सी। समुद्र विच द्वारका बेट करके स्थान है गुरु नानक साहब का, ते किश्ती विच जाना पैंदा अंदर टापू ते महाराज जी का स्थान, उत्थों दे सन भाई मोहकम सिंह जी द्वारका वासी। हां जी,
नाम देव अवतार सो आयो,
ए छिंबे गोत नाल संबंधित सी। ऐसा कहिंदे आ महापुरश के भगत नाम देव जी दा ही अवतार सन, ऐसे महात्मा के मानो ए भगत नाम देव दा ही अवतार हन भाई मोहकम सिंह जी।
चौथे नाई साहिब सिंह जो,
और चौथे सन भाई साहब भाई साहिब सिंह जी जिन्हां दा वरण नाई करके सी।
सैन भगत जै रहते सो,
भगत सैन जी भी नाई सी ना, कहंदे इदा कह सकते हैं मानो सैन भगत ही ने जेडे भाई साहिब सिंह दा रूप धारण करके आ गए ने, ए बिदर निवासी सन।
पंचम हिम्मत सिंह चीवर कई,
पंजवे सन भाई साहब भाई हिम्मत सिंह जी, इन्हां दा चीवर वर्ण चीवर गोत सी। ए चीवरां दे विच्चों कहे जांदे सन, चीवरां दा कर्म हुंदा सी पानी आदि घटाउण दा, उस वर्ण दे विच्चों सन, उस गोत विच्चों सन भाई हिम्मत सिंह जी।
पंज पुचंगी पंज जात लई ऐ,
जगन्नाथपुरी दे वासी सन, जिथे गुरु नानक साहब सिक्खी दा बूटा ला के आए सन पहले जामे च। तो एदा ए पंज जातियां दे वक्खो वक्खरे वर्णा नाल संबंधित पंज पुजंगी पंज सूरमे पंज प्यारे महाराज गुरु कलगीधर पातशाह जी ने चुने।
पाहुल खंडे तैयार करवाई,
और गरीबन वाज पातशाह जी ने खंडे दी पाहुल आप वीर आसन ते बैठ के तैयार करवाई। सतलुज दरिया चो जल मंगा के ਸਰਬ ਲੋਹ ਦੇ ਬਾਟੇ ਵਿੱਚ ਜਲ ਪਾ ਕੇ ਹੱਥ 'ਚ ਖੰਡਾ ਪਕੜ ਕੇ ਵੀਰ ਆਸਣ ਤੇ ਬਹਿ ਕੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਾਹੁਲ ਤਿਆਰ ਕੀਤੀ।
ਜਲ ਮਦ ਆਨ ਮਿਠਾਈ ਪਾਈ।
ਸਤਿਕਾਰਯੋਗ ਮਾਤਾ ਜੀਤੋ ਜੀ ਨੇ ਉਸ ਵੇਲੇ ਖੰਡੇ ਦੇ ਇਸ ਪਾਹੁਲ ਦੇ ਵਿੱਚ ਆ ਕੇ ਮਿਠਾਈ ਕਹੀਏ ਪਤਾਸੇ ਪਾ ਕੇ ਸੇਵਾ ਨਿਭਾਈ।
ਤੈ ਮਦ ਰਾਖੀ ਕਰਦ ਗਡਾਏ।
ਔਰ ਉਹਦੇ ਵਿੱਚ ਕਰਦ ਰੱਖ ਕੇ
ਸਤਗੁਰ ਰਾਖੀ ਕਰਦ ਧਾਰੇ ਦਾਏ।
ਔਰ ਸੱਜੇ ਹੱਥ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੰਡਾ ਫੇਰਿਆ।
ਦੋਹਰਾ ਸ਼੍ਰੀ ਸਤਗੁਰ ਸਤਨਾਮ ਰਿਓ ਕਰਤਾ ਪੁਰਖੇ ਉਚਾਰ।
ਸਤਿਗੁਰੂ ਜੀ ਨੇ ਪਹਿਲਾਂ ਮੂਲ ਮੰਤਰ ਤੋਂ ਪਾਠ ਦੀ ਆਰੰਭਤਾ ਕੀਤੀ, ਯਾਨੀ ਕਿ ਜਪਜੀ ਸਾਹਿਬ ਦੀ ਬਾਣੀ ਦਾ ਜਾਪ ਕੀਤਾ।
ਅਕਾਲ ਅਕਾਲੈ ਜਾਪ ਕਰ ਤੋਰੀ ਕਿਰਪਾ ਨਿਜ ਤਾਰ।
ਅਕਾਲ ਹੀ ਅਕਾਲ, ਸਤਿ ਸ੍ਰੀ ਅਕਾਲ ਕਹਿ ਕੇ ਮਹਾਰਾਜ ਜੀ ਨੇ ਸ੍ਰੀ ਜਾਪ ਸਾਹਿਬ ਦਾ ਪਾਠ ਕੀਤਾ ਹੈ ਔਰ ਨਾਲ ਨਾਲ ਆਪਣੀ ਮਹਾਨ ਕਿਰਪਾ ਵਰਤਾ ਰਹੇ ਹਨ।
ਜੋ ਪਈ ਪ੍ਰਥਮ ਭਗਉਤੀ ਵਾਰ ਜੋ ਪੌੜੀ।
ਜਿਹੜੀ ਭਗਉਤੀ ਦੀ ਵਾਰ ਦੀ ਪਹਿਲੀ ਪੌੜੀ ਹੈ ਗੁਰੂ ਸਾਹਿਬਾਂ ਨੂੰ ਧਿਆਉਣ ਦੀ, ਉਹ ਪੌੜੀ ਵੀ ਪੜੀ ਹੈ।
ਪੜ ਪ੍ਰਥਮੈ ਆਪ ਸਤਗੁਰ ਜੋੜੀ।
ਇਹ ਆਪ ਗੁਰੂ ਕਲਗੀਧਰ ਜੀ ਦੀ ਬਣਾਈ ਪੌੜੀ ਹੈ, ਮਹਾਰਾਜ ਜੀ ਨੇ ਆਪ ਰਚੀ ਹੈ। ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਵੱਡਿਆਂ ਸਤਿਗੁਰਾਂ ਨੂੰ ਧਿਆ ਕੇ ਇਸ ਪੌੜੀ ਦਾ ਜਾਪ ਕੀਤਾ।
ਨੌ ਪਾਤਸ਼ਾਹੀਆਂ ਲਿਓ ਤੇ ਆਏ।
ਨੌ ਪਾਤਸ਼ਾਹੀਆਂ ਤੱਕ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਤੱਕ ਸਤਿਗੁਰਾਂ ਨੂੰ ਧਿਆਇਆ, ਸਤਿਗੁਰਾਂ ਦੀ ਆਰਾਧਨਾ ਕੀਤੀ।
ਅਬ ਦਸਮਨ ਪਰ ਹੋਈ ਸਹਾਏ।
ਹੁਣ ਅੱਜ ਕੱਲ ਆਪਾਂ ਨਾਲ ਜੋੜਦੇ ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਏਦਾਂ ਮਹਾਰਾਜ ਜੀ ਨੇ ਬਚਨ ਕਹੇ।
ਪੌੜ ਸਵਈਏ ਬੱਤੀ ਉਚਾਰੇ।
ਫਿਰ ਸਵਈਆਂ ਦਾ ਜਾਪ ਕੀਤਾ ਮਹਾਰਾਜ ਜੀ ਨੇ।
ਸ੍ਰੀ ਸਤਗੁਰ ਸ੍ਰੀ ਮੁਖੋਂ ਸਵਾਰੇ।
ਜਿਹੜੀ ਬਾਣੀ ਮਹਾਰਾਜ ਜੀ ਨੇ ਆਪ ਆਪਣੇ ਮੁਖੋਂ ਸਵਾਰੀ ਹੈ। ਚੌਪਈ ਸਾਹਿਬ ਦਾ ਜਾਪ ਕੀਤਾ, ਆਨੰਦ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਕੀਤਾ। ਐਸੀ ਤੇਜਸਵੀ ਬੀਰਸੀ ਬਾਣੀ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਮੁਖੋਂ ਪੜ੍ਹੀ ਹੈ, ਜਿਹੜੀ ਸਤਿਗੁਰਾਂ ਨੇ ਆਪ ਖੁਦ ਉਚਾਰੀ ਤੇ ਸਵਾਰੀ ਹੈ।
ਤੇਜ ਤੇਜ ਜੋ ਚੰਡੀ ਬਾਣੀ।
ਤੇਜਸਵੀ ਬਾਣੀ, ਜਿਹੜੀ ਚੰਡੀ ਦਾ ਮਤਲਬ ਹੁੰਦਾ ਤੇਜਸਵੀ ਬਾਣੀ, ਜਿਹਦੇ ਚ ਬੜਾ ਵੱਡਾ ਤੇਜ ਹੈ। ਐਸੀ ਤੇਜਸਵੀ ਅੰਮ੍ਰਿਤਮਈ ਬਾਣੀ, ਜਿਹਦੇ ਚ ਵੱਡਾ ਭਾਰੀ ਤੇਜ ਗੁਰਦੇਵ ਦਾ ਵਰਤ ਰਿਹਾ।
ਸੋ ਪਾਉਲ ਏ ਮੱਦੇ ਠਾਣੀ।
ਉਹ ਮਹਾਰਾਜ ਜੀ ਨੇ ਖੰਡੇ ਦੀ ਪੌਲ ਦੇ ਉੱਤੇ ਨਾਲ ਖੰਡਾ ਫੇਰਦੇ ਨੇ, ਨਾਲ ਆਪਣੀ ਰਸਨਾ ਤੋਂ ਤੇਜਸਵੀ ਪਾਵਨ ਬਾਣੀ ਦਾ ਜਾਪ ਕਰਦੇ ਨੇ ਔਰ ਨਿਗਾ ਮਹਾਰਾਜ ਜੀ ਦੀ ਬਾਟੇ ਦੇ ਵਿੱਚ ਉਸ ਜਲ ਦੇ ਵਿੱਚ ਹੈ। ਉਸ ਬਾਣੀ ਦੀ ਕਲਾ ਮਹਾਰਾਜ ਜੀ ਦੇ ਨੇਤਰਾਂ ਦੁਆਰਾ ਉਹਦਾ ਸੰਚਾਰ, ਜਿਹੜੀ ਸਤਿਗੁਰਾਂ ਦੀ ਸ਼ਕਤੀ ਹੈ ਨਾ, ਉਹ ਨੇਤਰਾਂ ਦੁਆਰਾ ਉਸ ਖੰਡੇ ਦੀ ਪੌਲ ਦੇ ਵਿੱਚ ਮਿਲ ਰਹੀ ਹੈ। ਮਹਾਰਾਜ ਜੀ ਦਾ ਆਪਣਾ ਤੇਜ ਉਸ ਖੰਡੇ ਦੀ ਪੌਲ ਦੇ ਵਿੱਚ ਮਿਲ ਰਿਹਾ ਹੈ।
ਤਿਰਭੰਗੀ ਛੰਦ ਖਗ ਖੰਡ ਬੇਹੰਡੰਗ ਕਲ ਦਲ ਖੰਡੰਗ।
ਇਹਨੇ ਵੀ ਜਾਪ ਕੀਤਾ ਸਤਿਗੁਰਾਂ ਨੇ, ਖਗ ਖੰਡ ਬੇਹੰਡੰਗ ਕਲ ਦਲ ਖੰਡੰਗ। ਖਗ ਨਾਮ ਹੁੰਦਾ ਤਲਵਾਰ ਦਾ ਤੇ ਖੰਡ ਨਾਮ ਹੁੰਦਾ ਖੰਡੇ ਦਾ। ਕਹਿੰਦੇ ਖਗ ਖੰਡ ਬੇਹੰਡੰਗ, ਜੋ ਬਲਵਾਨ ਤੇਜ ਤਲਵਾਰ ਹੈ, ਖੰਡਾ ਹੈ, ਜੋ ਮੂਰਖਾਂ ਦੇ ਦਲਾਂ ਨੂੰ ਟੁਕੜੇ ਟੁਕੜੇ ਕਰ ਦੇਣ ਵਾਲੀ ਹੈ। ਖੰਡਾ ਤੇ ਤਲਵਾਰ ਕੀ ਕਰਦੇ ਨੇ? ਕਹਿੰਦੇ ਖਲ ਦਲ ਖੰਡੰਗ। ਖਲ ਨਾਮ ਮੂਰਖਾਂ ਦਾ, ਮੂਰਖਾਂ ਦੇ ਦਲਾਂ ਨੂੰ ਖੰਡੰਗ ਟੋਟੇ ਟੋਟੇ ਕਰਨ ਵਾਲੀ ਹੈ ਸ੍ਰੀ ਸਾਹਿਬ।
ਅਤਰਣ ਮੰਡੰਗ ਬਰ ਬੰਡੰਗ।
ਔਰ ਅਤਿ ਜੰਗ ਕਰਨ ਦੇ ਵਿੱਚ ਬਲਵਾਨ ਹੈ। ਜਦੋਂ ਸਿਰੇ ਦਾ ਜੰਗ ਲੜਨਾ ਹੋਵੇ ਐਨ ਨੇੜੇ ਹੋ ਕੇ, ਉਦੋਂ ਫਿਰ ਤਲਵਾਰ ਅਤੀ ਰਣ ਕਰਨ ਦੇ ਵਿੱਚ ਬਹਾਰ ਵੱਡੇ ਭਾਰੀ ਬਲ ਨੂੰ ਧਾਰਨ ਕਰਨ ਵਾਲੀ ਹੈ।
ਭੁਜ ਦੰਡ ਅਖੰਡੰਗ ਤੇਜ ਪ੍ਰਚੰਡੰਗ।
ਔਰ ਭੁਜ ਦੰਡ ਵੱਡੇ ਵੱਡੇ ਭੁਗ ਦੰਡਿਆਂ ਵਾਲਿਆਂ ਨੂੰ, ਭੁਜ ਦੰਡ ਅਖੰਡੰਗ, ਇਹ ਅਜਿਹੀਆਂ ਭੁਜਾਵਾਂ ਬਾਹਾਂ ਵਿੱਚ ਹੈ ਜੋ ਨਾਸ਼ ਨਹੀਂ ਹੁੰਦੀਆਂ। ਜਿਹੜੀ ਤਲਵਾਰ ਹੈ ਨਾ ਇਹ ਸ੍ਰੀ ਸਾਹਿਬ, ਇਹ ਖੰਡਾ ਅਕਾਲ ਪੁਰਖ ਜੀ ਦੀਆਂ ਬਾਹਾਂ ਵਿੱਚ ਸੁਭਾਏ ਮਾਨ ਹੈ। इस करके कहते योजना बाहां दे विच सुभाए मान है जिन्हां बाहां दा कदे नाश नहीं हुंदा।
जोत अमंडंग पान प्रबंग,
एदी जोत अमंद है यानी कि एदी जोत कदे घटदी नहीं है, सूरज दे समान प्रकाशन वाली है। जै इस तरह कह लिए सूरज नूं भी प्रकाशन वाली है शक्ति है श्री साहिब, ए भगौती तलवार।
सुख संतां करणंग दुरमत दरणंग,
सत पुरशां महापुरशां नूं सुख देण वाली है श्री साहिब। सुख संतां करणंग, ए महापुरशां साधुआं नूं महात्मावां नूं ए सुख देण वाली है, ते खोटी मत वालियां दा नाश करन वाली दलन वाली है।
किल विकारणंग असरणंग,
पापां दा नाश करन वाली है, ऐसी पापां दी नाश करन वाली अकाल पुरख दी शक्ति भगौती श्री साहब मैं उहदी शरण विच हां। ये शक्ति जिस अकाल पुरख दे पास है ना, ये श्री साहब दी शक्ति निरंकार दे पास है, उहदी मैं शरण विच हां, उस दी पनाह विच हां जो सारे पापा दा नाश करन वाली है। गुरदेव दे पावन मुखवाक बचन हन, कृपान पान ढारियं तारियं करोर पाप टारियं। जदो ए श्री साहब असी हाथ विच धारण करदे आ, गात्रे च धारण करदे आ, तां कहिंदे ए श्री साहब दी कला वरतदी है, करोड़ा पाप इस श्री साहब दे नाल टल के दूर हो जांदे हन। करोर पाप टारियं, गात्रे पाई हुई श्री साहब सानू गुरु साहब दा चेता करौंदी है, गात्रे पाई हुई श्री साहब सानू कई तरह दियां लामतां तो बचाउंदी है। असी सोचदे आ कि भाई श्री साहब गात्रे पाई है माड़ी थां ते खलोते असी चंगे नहीं लगदे, समाज विच इहदा कोई सही सुनेहा नहीं जाणा, ते फिर किन्ने पापां नू टालिया सी श्री साहब ने। इस करके भाई कोई महत्वता समझे इस पावन श्री साहब दा, कहदे मैं ऐसी जिहड़ी किलवखां दा नाश करन वाली श्री साहब है उहदी शरण विच आ। जां इस तरह कह लिए ए श्री साहब जिस अकाल पुरख दे हथ विच है मैं उहदी शरण विच हां।
जय जय जग कारण सृष्टि उबारण मम प्रित पारण जय ते गंग।
जय है जय है जय है इस दी जेड़ी सारी सृष्टि नूं रचण वास्ते जगत दा कारण रूप है। इस जगत दी रचना महाराज जी कहिंदे अकाल पुरख ने खंडे तो कीती है, प्रथमा खंडा साज कह जिन सब सहसार उपाया, ब्रह्मा बिशन महेश साज कुदरती दा खेल रचाए बनाया। वाहिगुरु जी ने पहला खंडे दी शक्ति पैदा कीती, शक्ति तो ही संसार बनया ना, ते शक्ति खंडे दी अकाल पुरख दे पास। इस करके महाराज जी ने खड़ग केत कहा, ओनू अस तुज कहा। यह शब्दां नाल अकाल पुरख नू सतगुरु जी संबोधन करदे, जे अस तुज तब सरनी परे। जय जय जग कारण जो सारे जगत दी कारण है, सृष्ट उभारण जेड़ी सारे संसार दा उधार करन वाली है, मम प्रत पारण जेड़ी मैनू पालन वाली है। जय ते गंग, हे श्री साहिब हे भगौती तेरी जय होवे जय होवे। श्री साहब तेरी जय होवे, तू तेरी तू सारे जगत दा कारण है, तू सृष्टि नूं उभारन वाली है ना। गर्क हो रही सी सृष्टि, जे कलगी धारे श्री साहब ना पकड़दे ते सृष्टि किवें उभरदी, तां गर्क हो जानी सी। फिर सृष्टि नूं उभारन वाली है ना ए, ते कहिंदे मम प्रत पारण, ए साडी पालना भी करदी है, सानू पालदी भी है। इस करके हे श्री साहिब हे तेग तेरी जय होवे जय होवे जय होवे। ए पावन बचन महाराज जी ने उचारे,
दोहरा प्रथम अंचुरी परी श्री सतगुरे उन ललकार।
महाराज जी ने जदों पौल तैयार कर ली ता फिर पंजा नूं महाराज जी ने आवाज मार के कोल सद्या, पहली अंचरी अंजली महाराज जी ने भरी बुक भरी।
सनमुख नेत्र रखवाए कर दई मद में डार।
महाराज जी ने तिना सिंघा नूं आख्या भाई पहला नेत्र खोलो, नेत्रां दे विच महाराज जी ने अमृत दे जल दे छिट्टे मारे। इहदा अंचरी कहिंदे छोटा चूला भरना, ਉਹ ਭਰ ਕੇ ਮਹਾਰਾਜ ਜੀ ਨੇ ਨੇਤਰਾਂ ਦੇ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ।
ਚੋਪਈ ਅਕਾਲ ਅਕਾਲ ਕਰ ਜਾਪ ਜਪਾਈ,
ਨਾਲੇ ਕਿਹਾ ਇਹ ਅਕਾਲ ਦਾ ਪੰਥ ਹੈ, ਇਹ ਅਕਾਲ ਦਾ ਪੰਥ ਹੈ, ਤੇ ਨਾਲੇ ਆਪਣੇ ਮੁਖੋਂ ਜਾਪ ਜਪਾਉਂਦਿਆਂ ਅਕਾਲ ਦਾ ਜਾਪ ਜਪਾਉਂਦਿਆਂ ਕੀ ਕਹਿੰਦੇ ਆ ਜਦੋਂ ਨੇਤਰਾਂ ਚ ਛਿੱਟੇ ਮਾਰਦੇ ਆ? ਸੁਣੋ ਭਾਈ,
ਸ੍ਰੀ ਵਾਹਿਗੁਰੂ ਗੁਰ ਫਤਿਹ ਬੁਲਾਈ,
ਨੇਤਰਾਂ ਦੇ ਵਿੱਚ ਜਲ ਦੇ ਛੁੱਟੇ ਛਿੱਟੇ ਪਾ ਕੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜ ਵਾਰੀ ਛਿੱਟੇ ਮਾਰ ਕੇ ਪੰਜ ਵਾਰੀ ਫਤਿਹ ਬੁਲਵਾਈ। ਇਹ ਵਾਹਿਗੁਰੂ ਜੀ ਜਿਹੜੀ ਫਤਿਹ ਆ, ਇਹ ਅਕਾਲ ਹੀ ਅਕਾਲ ਹੈ ਨਾ, ਇਹ ਅਕਾਲ ਦਾ ਨਾਮ ਹੈ, ਇਹ ਅਕਾਲ ਦਾ ਜਾਪ ਮਹਾਰਾਜ ਜੀ ਜਪਾਉਂਦੇ ਹਨ।
ਪੁਨ ਪੰਚ ਪੰਚ ਸੀਸ ਅੰਚੁਰੀ ਪਾਏ,
ਫਿਰ ਪੰਜ ਪੰਜ ਚੂਲੇ ਪੰਜਾਂ ਦੇ ਕੇਸਾਂ ਦੇ ਵਿੱਚ ਜੂੜਾ ਖੋਲ ਕੇ ਉਹਦੇ ਵਿੱਚ ਮਹਾਰਾਜ ਜੀ ਨੇ ਸੀਸ ਦੇ ਵਿੱਚ ਪੰਜ ਪੰਜ ਚੂਲੇ ਪਾਏ, ਤੇ ਪੰਜ ਪੰਜ ਚੂਲੇ ਪਾ ਕੇ ਫਿਰ ਉਸੇ ਤਰ੍ਹਾਂ ਪੰਜ ਵਾਰੀ ਫਤਿਹ ਬੁਲਾਈ।
ਪੰਜ ਪੰਜ ਪੰਚਨ ਦਈ ਛਕਾਏ,
ਪੰਜ ਪੰਜ ਚੂਲੇ ਪੰਜਾਂ ਨੂੰ ਮਹਾਰਾਜ ਜੀ ਨੇ ਛਕਾਏ, ਤੇ ਜਿਸ ਵੇਲੇ ਛਕਾਏ ਛਕਾ ਕੇ ਵੀ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕੈ ਸੁਨਹਿਰੇ ਸਭੀ ਰਲਾਏ,
ਜਿਸ ਵੇਲੇ ਕਹਿੰਦੇ ਪੰਜਾਂ ਨੂੰ ਛਕਾ ਕੇ ਇੱਕੋ ਸੁਨਹਿਰੇ ਦੇ ਵਿੱਚੋਂ, ਇਹ ਨੀ ਕਿ ਪੰਜਾਂ ਲਈ ਵੱਖੋ ਵੱਖਰਾ ਤਿਆਰ ਕੀਤਾ ਸੀ, ਇੱਕੋ ਬਾਟੇ ਵਿੱਚੋਂ ਇੱਕੋ ਸੁਨਹਿਰੇ ਦੇ ਵਿੱਚੋਂ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਤੇ ਰਲਾ ਕੇ ਅਭੇਦ ਕਰ ਦਿੱਤੇ।
ਭਿੰਨ ਭੇਤ ਕੱਚ ਰੱਖਣ ਨਾ ਪਾਏ,
ਉਹਨਾਂ ਪੰਜਾਂ ਵਿੱਚ ਨਾ ਕੋਈ ਭਿੰਨ ਰੱਖਿਆ ਨਾ ਕੋਈ ਭੇਤ ਰੱਖਿਆ, ਪੰਜਾਂ ਨੂੰ ਇੱਕ ਮੇਕੀ ਕਰ ਦਿੱਤਾ, ਖਾਲਸੇ ਦਾ ਰੂਪ ਬਣਾ ਦਿੱਤਾ।
ਚਾਰ ਵਰਨ ਉਹ ਆਸ਼ਰਮ ਚਾਰ,
ਚਾਰ ਵਰਨਾਂ ਦੇ ਔਰ ਚਾਰ ਆਸ਼ਰਮਾਂ ਦੇ ਜਿੰਨੇ ਲੋਕ ਸਨ,
ਜਨੇਊ ਟਿੱਕੈ ਦਿਓ ਉਤਾਰ,
ਉਹਨਾਂ ਦੇ ਵਰਨ ਤਿਆਗ ਕਰਾ ਕੇ, ਉਹਨਾਂ ਦੇ ਆਸ਼ਰਮ ਤਿਆਗ ਕਰਾ ਕੇ, ਜਿਨ੍ਹਾਂ ਨੇ ਕੋਈ ਜਨੇਊ ਵਗੈਰਾ ਪਾਏ ਸੀ ਉਹਨਾਂ ਦੇ ਜਨੇਊ ਉਤਰਵਾ ਕੇ, ਮੱਥਿਆਂ ਤੇ ਲਾਏ ਟਿੱਕੇ ਉਹਨਾਂ ਦੇ ਲਵਾ ਕੇ,
ਉਨ ਸਤਗੁਰ ਉਨ ਸਿੱਖਿਆ ਦਈ,
ਮਹਾਰਾਜ ਜੀ ਨੇ ਖਾਲਸੇ ਦਾ ਰੂਪ ਬਣਾ ਦਿੱਤਾ। ਆਖਿਆ ਗਾਤਰੇ ਸ਼੍ਰੀ ਸਾਹਿਬ ਧਾਰਨ ਕਰਨੀਆਂ, ਫਿਰ ਸਿੱਖਿਆ ਦ੍ਰਿੜ ਕਰਾਉਂਦੇ ਆ ਪੰਜਾਂ ਨੂੰ, ਅੰਮ੍ਰਿਤ ਛਕਾ ਕੇ ਫਿਰ ਪੰਜਾਂ ਨੂੰ ਰਹਿਤ ਦੱਸਦੇ ਹਨ।
ਮੀਣੇ ਮਸੰਦਨ ਵਰਤਿਓ ਨਹੀਂ,
ਮਹਾਰਾਜ ਜੀ ਕਹਿੰਦੇ ਖਾਲਸਾ ਜੀ ਅੱਜ ਤੋਂ ਬਾਅਦ ਮੀਣਿਆਂ ਨਾਲ ਨਹੀਂ ਵਰਤਣਾ। ਮੀਣੇ ਕਿਹੜੇ ਨੇ? ਮੀਣੇ ਨੇ ਪ੍ਰਿਥੀਏ ਦੀ ਜਿਹੜੀ ਔਲਾਦ ਹੈ, ਪ੍ਰਿਥੀਏ ਦੀ ਅੰਸ਼ ਬੰਸ਼। ਮਹਾਰਾਜ ਜੀ ਕਹਿੰਦੇ ਮੀਣਿਆਂ ਦਾ ਸੰਗ ਨਹੀਂ ਕਰਨਾ। ਮਸੰਦਨ ਜਿਹੜੇ ਮਸੰਦੀ ਬਿਰਤੀ ਰੱਖਣ ਵਾਲੇ ਨੇ ਉਹਨਾਂ ਮਸੰਦਾਂ ਦੇ ਨਾਲ ਨਹੀਂ ਵਰਤਣਾ।
ਕੁੜੀ ਮਾਰ ਰਾਮ ਰਈ ਨੜੀ ਮਾਰ,
ਜਿਹੜੇ ਕੁੜੀ ਮਾਰ ਨੇ ਧੀਆਂ ਨੂੰ ਮਾਰ ਦਿੰਦੇ ਐ, ਪਹਿਲਾਂ ਜੰਮਦੀਆਂ ਮਾਰਦੇ ਸਨ, ਹੁਣ ਕੁੱਖਾਂ ਵਿੱਚ ਮਾਰਨ ਲੱਗ ਪਏ, ਇੰਨੀ ਤਰੱਕੀ ਕਰ ਗਏ ਨੇ ਲੋਕ। ਕਹਿੰਦੇ ਜਿਹੜੇ ਉਹ ਕੁੜੀ ਮਾਰ ਨੇ, ਬੰਸ਼ ਘਾਤ ਕਰਨਾ ਨਹੀਂ, ਇਹ ਸਿੰਘਨ ਕੀ ਰੀਤ ਰਹਿਤ ਨਾਮਿਆਂ ਦੇ ਬਚਨ ਨੇ, ਖਾਲਸੇ ਦੀ ਇਹ ਮਰਿਆਦਾ ਹੈ। ਇਹ ਸਭ ਤੋਂ ਵੱਡਾ ਭਾਰੀ ਬੱਜਰ ਪਾਪ ਹੈ, ਜਿਹੜੇ ਚਾਰ ਪਾਪ ਗੁਰਬਾਣੀ ਚ ਸਾਹਿਬ ਨੇ ਦੱਸੇ ਨੇ ਨਾ ਬੱਜਰ ਪਾਪ, ਉਹਨਾਂ ਚਾਰ ਬੱਜਰ ਪਾਪਾਂ ਦੇ ਵਿੱਚ ਘਾਤ ਕੰਜਕਾਂ ਵੀ ਕਿਹਾ ਮਹਾਰਾਜ ਜੀ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਧਾਨ, ਕਿਸੇ ਬ੍ਰਹਮ ਗਿਆਨੀ ਦੀ ਹੱਤਿਆ ਕਰਨੀ ਵੱਡਾ ਪਾਪ ਹੈ। ਇਸੇ ਤਰ੍ਹਾਂ ਕਿਸੇ ਗਊ ਨੂੰ ਮਾਰ ਦੇਣਾ, ਦੁੱਧ ਦੇਣ ਵਾਲੀ ਨੂੰ, ਉਹਦਾ ਵੱਡਾ ਪਾਪ ਹੈ। ਅਣਆਚਾਰ ਤਰੀਕੇ ਨਾਲ ਖਾਧਾ ਹੋਇਆ ਧਾਨ, ਕਮਾਇਆ ਹੋਇਆ ਧਾਨ, ਉਹ ਵੀ ਪਾਪ ਹੈ। ਇਸੇ ਤਰ੍ਹਾਂ ਘਾਤ ਕੰਜਕਾਂ ਲੜਕੀਆਂ ਨੂੰ ਕੁੱਖਾਂ ਵਿੱਚ ਮਾਰ ਦੇਣਾ, ਇਹ ਵੀ ਬੜਾ ਵੱਡਾ ਬੱਜਰ ਪਾਪ ਹੈ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਕੁੜੀ ਮਾਰ ਨੇ ਉਹਨਾਂ ਦੇ ਨਾਲ ਸੰਗ ਨਹੀਂ ਕਰਨਾ। ਪੰਥ ਵਿੱਚ ਐਸਾ ਜ਼ਿਕਰ ਆਉਂਦਾ ਹੈ, ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀ ਵਾਲੇ ਅੱਗੇ ਜ਼ਿਕਰ ਆਉਣਾ ਉਹਨਾਂ ਦਾ, ਉਹਨਾਂ ਦੇ ਘਰ ਦੇ ਵਿੱਚ ਕਿਤੇ ਲੜਕੀ ਹੋਈ, ਪੂਰਾ ਸਾਫ ਨਹੀਂ ਸੀ ਕਿ ਉਹ ਲੜਕੀ ਜੰਮਦਿਆਂ ਮਰੀ ਹੋਈ ਸੀ ਜਾਂ ਕਿਸੇ ਨੇ ਘਰ ਦੇ ਵਿੱਚੋਂ ਮਾਰ ਦਿੱਤੀ। ਪੰਥ ਨੂੰ ਪਤਾ ਲੱਗਾ, ਭਾਈ ਸੁੱਖਾ ਸਿੰਘ ਜੀ ਦਾ ਬਾਟਾ ਉਸੇ ਵੇਲੇ ਵੱਖਰਾ ਕਰ ਦਿੱਤਾ। ਆਖਿਆ ਭਾਵੇਂ ਤੇਰੇ ਤੇ ਦੋਸ਼ ਹੀ ਲੱਗਾ, ਪਰ ਤੇਰੇ ਨਾਲ ਸਾਡਾ ਸੰਗ ਨਹੀਂ ਹੋਣਾ। ਜੱਸਾ ਸਿੰਘ ਰਾਮਗੜੀਆ ਸਾਹਿਬ, ਕਿੱਡੇ ਵੱਡੇ ਜਰਨੈਲ ਹੋਏ ਨੇ ਪੰਥ ਦੇ, ਉਹਨਾਂ ਤੇ ਵੀ ਦੋਸ਼ ਲੱਗ ਗਿਆ, ਜੰਮਦਿਆਂ ਲੜਕੀ ਮਰ ਗਈ, ਪਰ ਰੋਲਾ ਇਹ ਪੈ ਗਿਆ ਵੀ ਇਹਨਾਂ ਨੇ ਮਾਰ ਦਿੱਤੀ ਹੈ। ਜੱਸਾ ਸਿੰਘ ਰਾਮਗੜੀਏ ਦਾ ਵੀ ਇੱਕ ਵਾਰੀ ਬਾਟਾ ਖਾਲਸੇ ਨੇ ਪੰਥ ਨੇ ਵੱਖਰਾ ਕਰ ਦਿੱਤਾ, ਪਰ ਜਦੋਂ ਰਾਮ ਰੋਣੀ ਦੇ ਕਿਲੇ ਵਿੱਚ ਪੰਥ ਨਾਲ ਮਿਲਾਪ ਹੋਇਆ, ਫਿਰ ਇਹ ਖਾਲਸੇ ਦੀ ਸ਼ਰਨ ਆ ਕੇ। तो ऐदा फिर तनखा ला के बख्शे भी गए। सो खालसे की यह मर्यादा है, कुड़ी मारा दे नाल संग नहीं करना। राम राइए, राम राय जी बख्शे गए सी, राम राइए नहीं बख्शे गए। बाबा राम राय साहब नू बख्श लिया सी सतगुरां ने पौंटा साहब, पर राम राइए नहीं। नड़ी मार, नड़ी मार केड़े हुंदे आ जिहड़े बीड़ियां पींदे गधियां चुंगदे। बीड़ी पीण वाले नू खालसे दे बोले च गधी चुंगना कहिंदे आ। आ जिहड़े बीड़ियां पींदे आ जां हुक्का पींदे आ, तंबाकू पीण वाले खाण वाले कहिंदे इन्हां दे नाल भी मेल नहीं रखना।
जो इन मिले सो होए हैं खुआर,
जेड़ा इन्हां नाल मिलेगा वह खुआर होवेगा, वो दुखी होवेगा।
जथा शक्त गुर गोलक पायो,
बादशाह कहंदे आ जथा शक्त अपनी धर्म दी किरत विरत दे विचों जिहड़ी दसवंध दी माया है वो गुरु की गोलक विच आके भेट करदी है।
कड़ाहा कराए खालसे छकायो,
और कड़ा प्रसाद दीआं देगां तैयार करा के खालसे विच वरतौणीआं ने। कड़ा प्रसाद दी देग गुरु घर दे विच करौणी है। हुण भी जदों पंज प्यारे साहिबान अमृत छकाउंदे है, वह बकायदा हुक्म करदे आ भाई पंज रुपये की कड़ा प्रसाद की देग जा जथा शक्त कड़ा प्रसाद की देग गुरु चरणा विच भेट करनी है।
पैर कचहरे सिर बंदियो पाग,
पेड़ कचहरा धारण करना जेड़ा गोड्या तक होवे, गोडे की चप्पणी नू कजदा होवे, तेड़ कचहरा होवे। इसे तरह शीस दे उत्ते दस्तारा होवे, दुमाले चलाउणे दस्तारे चलाउणे हन।
गुर ग्रंथ बचन पर रेओ लाग,
और खालसा जी श्री गुरु ग्रंथ साहब जी दे बचना ते प्रतीत करनी है, श्री गुरु ग्रंथ साहब जी दी बाणी दे उत्ते प्रतीत करनी है, गुरबाणी दे उत्ते भरोसा रखना है।
दोहरा यो कह के श्री सतगुरु गलती गोदी नो पाए,
एदा कह के सतगुरु कलगीधर पातशाह जी महाराज जी ने पंजां दे गात्रे तेगे धारण करवाए, पंजां दे गात्रे श्री साहबा धारण करवाइया।
करद चकर सिर पर तरे मुखो अकाल जपाए,
सिरां दे उत्ते सोहणे महाराज जी ने दुमाले चलवाए, विच चकर लवाए, चंद तोड़े लवाए। वो इसे तरह विच करदा करद कहिए छोटियां जिहड़ियां कृपाना श्री साहबां हुंदियां दुमालियां दे विच, उह महाराज जी ने आप अपने हत्थी सजा के पंजां दा रूप आप गुरु कलगीधर ने तैयार कीता।
चौपाई और कई गुरबाणी पढ़ायो,
हुक्म कीता होर भाई वध तों वध गुरबाणी पढ़नी है। खालसे दी मर्यादा दसदे आ महाराज जी, खालसे ने गुरबाणी दा जाप करना, वध तो वध गुरबाणी पढ़नी है।
जप जाप दोए वेले जपायो,
जप जी जाप दा पाठ करना, सुबह अमृत वेले सवैये पढ़ने हैं, चौपाई आनंद साहब सुखमणी साहब पढ़ना है, वध तो वध गुरबाणी पढ़नी है। संध्या वेले श्री रहराज साहब दे जाप करन दा हुक्म करदे ने।
ओ आनंद रहराज जपायो,
आनंद साहब दा जाप करना, रहराज साहब जी दा जाप करना, सोहले दी पावन अमृत बाणी पढ़नी है।
चंडी बाणी खड़े पढ़ियो,
फिर महाराज जी ने हुक्म कीता के सिंह चंडी दी वार दा पाठ भी करना, क्योंकि जंग युद्ध विच लड़न वास्ते उत्साहित करना ना वीर, असीं बाणी पढ़न वास्ते हुक्म कर रहे ने। ते चंडी दी बाणी पढ़न दा की मर्यादा दस रहे ने, त्यार बर त्यार होके गात्रे श्री साहब पा के इशनान पान करके त्यार बर त्यार होके खलो के पढ़नी है चंडी दी वार। अज भी जदों सिख रेजिमेंट मिलटरी दे विच लड़न वास्ते उत्साहित होके जांदी है, किसी जंग दी मुहिम ते चढ़ना हुंदा तां उस वेले खलो के वह त्यार बर त्यार होके जो ग्रंथी सिंह जी हुंदे आ चंडी दी वार दा पाठ करदे ते सारे सिंह त्यार बर त्यार होके सुनदे फिर जंग दी मुहिम ते चढ़दे। तो चंडी दी वार दा पाठ महाराज जी कहिंदे जदों मुहिम ते चढ़ना, लड़ाई वास्ते जंग युद्ध वास्ते जाना, उदों खलो के त्यार बर त्यार होके शस्त्र धारण करके कमर कसा ला के त्यार बर त्यार होके बाणी दा जाप करना चंडी दी बाणी दा, ते सहज मते दे नाल भी बैठ के भी कर सकदे हां। पर जदों किसी मुहिम दी वास्ते गुरबाणी दा जाप करना है, किसी कार्ज वास्ते करना है, उदों त्यार बर त्यार होके खलो के चंडी बाणी खड़े पड़ी है। भाई रतन सिंह जी पंगुओ महापुरुष ने ਜਿਨ੍ਹਾਂ ਨੂੰ ਇਹ ਸਾਰਾ ਕੁਝ ਵਿਰਾਸਤ ਵਿੱਚ ਮਿਲਿਆ ਹੈ, ਮਰਿਆਦਾ ਉਹਨਾਂ ਨੂੰ ਵਿਰਾਸਤ ਵਿੱਚ ਮਿਲੀ ਹੈ। ਬਾਬਾ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਔਰ ਭਾਈ ਮਹਤਾਬ ਸਿੰਘ ਜੈਸੇ ਮਹਾਨ ਯੋਧਿਆਂ ਦੇ ਕੋਲੋਂ ਇਹ ਵਿਰਾਸਤ ਵਿੱਚ ਆਇਆ ਉਹਨਾਂ ਕੋਲ ਸਾਰਾ ਕੁਝ। ਉਹਨਾਂ ਨੂੰ ਕਿਤੇ ਸਿੱਖਣ ਨਹੀਂ ਜਾਣਾ ਪਿਆ, ਘਰੋਂ ਹੀ ਇਹ ਸਭ ਕੁਝ ਸਿੱਖਣ ਨੂੰ ਪ੍ਰਾਪਤ ਹੋਇਆ। ਇਸ ਕਰਕੇ ਬੜੇ ਸਪਸ਼ਟ ਲਫ਼ਜ਼ਾਂ ਚ ਕਹਿੰਦੇ ਆ ਕਿ ਚੰਡੀ ਦੀ ਵਾਰ ਦਾ ਪਾਠ ਖਲੋ ਕੇ ਜਪਣਾ ਹੈ।
ਦੋਏ ਵੇਲੇ ਉੱਠ ਬੰਦਿਓ ਦਸਤਾਰੇ,
ਦਸਤਾਰ ਦੋ ਵੇਲੇ ਬੰਨਣੀਆਂ ਸੀਸ ਤੇ, ਭਾਵ ਦੋ ਵੇਲੇ ਕੰਘਾ ਕਰਨਾ। ਸੁਬਾਹ ਅੰਮ੍ਰਿਤ ਵੇਲੇ ਉੱਠਣਾ, ਜਦੋਂ ਕਿਤੇ ਜਾਣਾ ਉਦੋਂ ਕੰਘਾ ਕਰਕੇ ਦਸਤਾਰ ਝੁਲਾਣੀ ਹੈ, ਸ਼ਾਮ ਸਮੇਂ ਫਿਰ ਦਸਤਾਰ ਝੁਲਾਉਣੀ ਹੈ। ਦੋ ਵਾਰੀ ਦਸਤਾਰ ਵੀ ਝੁਲਾਉਣੀ, ਦੋ ਵਾਰੀ ਕੰਘਾ ਵੀ ਕਰਨਾ। ਤੇ ਸਾਡੇ ਕਈ ਵੀਰ ਤਾਂ ਇੰਨੇ ਉੱਦਮੀ ਨੇ, ਉਹ ਦਸ ਦਸ ਦਿਨ ਉਹੀ ਦਸਤਾਰ ਬੰਨੀ ਹੋਈ ਸਿਰ ਤੇ ਰੱਖੀ, ਇੰਨੇ ਉੱਦਮੀ ਨੇ। ਕਿੱਡਾ ਉੱਦਮ ਹੈ ਵੇਖੋ, ਕਿੰਨਾ ਪ੍ਰਸ਼ਾਰਤ ਹੈ। ਨਮਸਕਾਰ ਨਹੀਂ ਕਰੀ ਜਾਂਦੀ ਇਹੋ ਜਿਹਿਆਂ ਨੂੰ, ਮੱਥਾ ਨਹੀਂ ਟੇਕ ਹੁੰਦਾ ਇਹੋ ਜਿਹਿਆਂ ਨੂੰ। ਤਾਂ ਵਾਕਈ ਮੱਥਾ ਟੇਕਣਾ ਚਾਹੀਦਾ ਵੀ ਤੁਹਾਨੂੰ ਬਈ ਤੁਸੀਂ ਵੀ ਦਸ ਦਸ ਦਿਨ ਉਹੀ ਪੱਗ ਬੱਧੀ ਹੋਈ ਲਾਹ ਕੇ ਰੱਖ ਦਿੱਤੀ, ਟੋਪੀ ਵਾਂਗੂ ਮੁੜ ਕੇ ਫਿਰ ਸਿਰ ਤੇ ਧਰ ਲਈ, ਫਿਰ ਲਾਹ ਦਿੱਤੀ, ਫਿਰ ਰੱਖ ਲਈ। ਫਿਰ ਆਖਣਗੇ ਜੀ ਸਾਡੇ ਕੋਲ ਟਾਈਮ ਨਹੀਂ ਹੁੰਦਾ। ਟਾਈਮ ਨੂੰ ਦੱਸੋ ਭਲਾ, ਪੰਜ ਸੱਤ ਦਸ ਮਿੰਟ ਦੇ ਵਿੱਚ ਕਿਹੜਾ ਸਮਾਂ ਲੱਗ ਜਾਂਦਾ? ਰੋਜ਼ ਰੋਜ਼ ਦਾ ਅਭਿਆਸ, ਜਿਵੇਂ ਰੋਜ਼ ਬੰਨੋਗੇ ਤੇ ਅਭਿਆਸ, ਜੇ ਬੰਨਣੀ ਪੰਦਰਾਂ ਵੀਹਾਂ ਦਿਨਾਂ ਬਾਅਦ ਮਹੀਨੇ ਬਾਅਦ ਹੈ ਤੇ ਫਿਰ ਤਾਂ ਵਾਕਈ ਘੰਟਾ ਲੱਗਣਾ ਹੀ ਹੈ ਨਾ। ਜਦੋਂ ਰੋਜ਼ ਬੰਨੋਗੇ ਰੋਜ਼ ਝੁਲਾਓਗੇ, ਕਈ ਸਿੰਘ ਇਹੋ ਜਿਹੇ ਨੇ ਦੋ ਦੋ ਮਿੰਟ ਦੇ ਵਿੱਚ ਹੀ ਦਸਤਾਰ ਸਜਾ ਲੈਂਦੇ ਆ, ਦੋ ਮਿੰਟ ਤੋਂ ਬਾਅਦ ਤੀਜਾ ਮਿੰਟ ਨਹੀਂ ਲੱਗਣ ਦਿੰਦੇ, ਤੋ ਅਭਿਆਸ ਦੀ ਬਾਤ ਹੈ। ਮਹਾਰਾਜ ਜੀ ਹੁਕਮ ਕਰਦੇ ਆ ਭਾਈ ਦਸਤਾਰ ਦੋ ਵੇਲੇ ਸਜਾਉਣੀ ਹੈ, ਦੋ ਵੇਲੇ ਕੰਘਾ ਕਰਨਾ ਕੇਸਾਂ ਦੇ ਵਿੱਚ।
ਪਹਿਰ ਆਠ ਰੱਖੀਏ ਸ਼ਸਤਰ ਸੰਭਾਰੇ,
ਔਰ ਅੱਠੇ ਪਹਿਰ ਸ਼ਸਤਰ ਆਪਣੇ ਤਨ ਨਾਲ ਸਜਾ ਕੇ ਰੱਖਣਾ, ਅੱਠੇ ਪਹਿਰ ਤਿਆਰ ਉਬਰ ਤਿਆਰ ਰਹਿਣਾ, ਸ਼ਸਤਰ ਆਪਣੇ ਤਨ ਤੇ ਅੱਠੇ ਪਹਿਰ ਸਜਾ ਕੇ ਰੱਖਣਾ। ਸ਼ਸਤਰ ਦਾ ਵਿਸਾਹ ਨਹੀਂ ਕਰਨਾ ਖਾਲਸੇ ਨੇ, ਹਰ ਵੇਲੇ ਸ਼ਸਤਰ ਇਹਦੇ ਕੋਲ ਹੋਣਾ ਚਾਹੀਦਾ ਸਿੰਘ ਦੇ ਪਾਸ, ਕਦੇ ਸ਼ਸਤਰ ਨੂੰ ਆਪਣੇ ਤਨ ਤੋਂ ਦੂਰ ਨਾ ਕਰੇ।
ਪੀਓ ਸੁਧਾ ਉਹ ਖੇਲੋ ਸ਼ਿਕਾਰ,
ਸੁਧਾ ਕਹਿੰਦੇ ਨੇ ਅੰਮ੍ਰਿਤ ਨੂੰ, ਅੰਮ੍ਰਿਤ ਛੱਕ ਕੇ ਤੇ ਭਾਈ ਫਿਰ ਸ਼ਿਕਾਰ ਖੇਡਣਾ, ਸ਼ਿਕਾਰ ਖੇਡਣਾ ਯਾਨੀ ਕਿ ਸ਼ਸਤਰ ਵਿਦਿਆ ਦਾ ਅਭਿਆਸ ਤਾਂ ਸ਼ਿਕਾਰ ਖੇਡ ਕੇ ਹੀ ਹੋਣਾ ਨਾ। ਸ਼ਸਤਰ ਵਿਦਿਆ ਦੇ ਅਭਿਆਸ ਵਾਸਤੇ ਮਹਾਰਾਜ ਜੀ ਨੇ ਸ਼ਿਕਾਰ ਦੀ ਪ੍ਰਥਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਟੋਰੀ ਹੈ, ਜੋ ਪੰਥ ਦੇ ਵਿੱਚ ਚੱਲਦੀ ਆ ਰਹੀ ਹੈ। ਮਹਾਰਾਜ ਜੀ ਕਹਿੰਦੇ ਭਾਈ ਸ਼ਿਕਾਰ ਖੇਡਣਾ, ਸ਼ਸਤਰ ਵਿਦਿਆ ਦਾ ਅਭਿਆਸ ਕਰਨਾ।
ਸ਼ਸਤਰ ਵਿਦਿਆ ਜਿਮ ਹੋਏ ਸੰਭਾਰ,
ਇਹਦੇ ਨਾਲ ਸ਼ਸਤਰ ਵਿਦਿਆ ਦੀ ਸੰਭਾਲ ਹੋਵੇ, ਉਸ ਤਰੀਕੇ ਦੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਕਰਨਾ। ਸ਼ਿਕਾਰ ਖੇਡਣ ਵੇਲੇ, ਕਿਉਂਕਿ ਜੰਗਲ ਦੇ ਵਿੱਚ ਜਦੋਂ ਸ਼ਿਕਾਰ ਖੇਡਦੇ ਆ ਸਿੰਘ, ਬੰਦੂਕ ਦਾ ਨਿਸ਼ਾਨਾ ਲਾਉਣਾ, ਤੀਰ ਚਲਾ ਕੇ ਤੀਰ ਨਾਲ ਜਾਨਵਰਾਂ ਨੂੰ ਮਾਰਨਾ, ਤਲਵਾਰ ਚਲਾ ਕੇ ਤਲਵਾਰ ਦੇ ਨਾਲ ਝਟਕੇ ਪਟਕੇ ਕਰਦੇ, ਉਹਦੇ ਨਾਲ ਸ਼ਸਤਰ ਵਿਦਿਆ ਦਾ ਅਭਿਆਸ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਇੱਦਾਂ ਜਿਹਦੇ ਨਾਲ ਸ਼ਸਤਰ ਵਿਦਿਆ ਦਾ ਪ੍ਰਚਾਰ ਹੋ ਸਕੇ, ਸ਼ਸਤਰ ਵਿਦਿਆ ਦੇ ਵਿੱਚ ਤੁਹਾਡੇ ਚ ਨਿਪੁੰਨਤਾ ਤੁਹਾਨੂੰ ਹਾਸਲ ਹੋ ਸਕੇ, ਉਸ ਤਰੀਕੇ ਨਾਲ ਅਭਿਆਸ ਕਰਨਾ।
ਕੇਸਨ ਕੀ ਜੋ ਪ੍ਰਤਪਾਲ,
ਕੇਸਾਂ ਦੀ ਪਾਲਣਾ ਕਰਨੀ ਆ। ਮਹਾਰਾਜ ਜੀ ਕਹਿੰਦੇ ਆ ਇਹ ਕੇਸ ਜਿਹੜੇ ਨੇ ਤੁਹਾਡੇ ਕੋਲ, ਇਹ ਗੁਰੂ ਕੀ ਮੋਹਰ ਹੈ, ਕੇਸ ਗੁਰੂ ਕੀ ਮੋਹਰ ਕਰਕੇ ਜਾਣਨਾ। ਕੇਸਾਂ ਦੀ ਪ੍ਰਤਪਾਲਣਾ ਕਰਨੀ ਹੈ, ਕੇਸਾਂ ਦੀ ਸੰਭਾਲ ਕਰਨੀ ਹੈ।
ਮੈਂ ਉਸਤਰਨ ਸੋ ਕੱਟਿਓ ਬਾਲ,
ਕਦੇ ਕਿਸੇ ਉਸਤਰੇ ਨਾਲ ਜਾਂ ਕਿਸੇ ਔਜ਼ਾਰ ਦੇ ਨਾਲ ਕੇਸਾਂ ਦੀ ਕੇਸ ਕਤਲ ਨਹੀਂ ਕਰਨੇ। ਕਈ ਕਹਿੰਦੇ ਆ ਵੀ ਚਲੋ ਕਿਸੇ ਔਜ਼ਾਰ ਨਾਲ ਉਸਤਰੇ ਨਾਲ ਨਹੀਂ ਕੱਟਣੇ, ਆ ਕਈਆਂ ਨੇ ਧਾਗਿਆਂ ਨਾਲ ਪੁੱਟਣੇ ਸ਼ੁਰੂ ਕਰ ਦਿੱਤੇ। ਕਤਲ ਕਤਲ ਹੀ ਆ ਭਾਈ, ਉਹ ਭਾਵੇਂ ਤੁਸੀਂ ਫਾਹੇ ਟੰਗ ਕੇ ਮਾਰੋ ਤੇ ਭਾਵੇਂ ਗਰਦਨ ਵੱਢ ਕੇ ਮਾਰੋ, ਕਤਲ ਹੀ ਹੁੰਦਾ। ਇਸ ਕਰਕੇ ਕੇਸ ਕਤਲ ਨਹੀਂ ਕਰਨੇ ਹੁਕਮ ਹੈ ਕਿਸੇ ਵੀ ਤਰੀਕੇ ਦੇ ਨਾਲ। ਹਾਂਜੀ,
ਪਿੱਤਰਨ ਕਰਮ ਸੁਛੋਰਨ ਕਰਨੋ,
ਆ ਜਿਹੜੇ ਪੁਰਾਣੇ ਪਿੱਤਰਾਂ ਪੁੱਤਰਾਂ ਦੇ ਕਰਮ ਕਹੇ ਜਾਂਦੇ ਆ ਕਿ ਜੀ ਸਾਡੇ ਪਿੱਤਰਾਂ ਦੇ ਕਰਮ ਕਹੇ ਨੇ ਜੀ, ਇਹ ਕਰਮ ਕਰਨੇ, ਆਹ ਕਰਮ ਕਰਨੇ, ਜਿਹੜੇ ਕਰਮ ਕਾਂਡ ਕਈ ਤਰ੍ਹਾਂ ਦੇ ਸਮਾਜ ਵਿੱਚ ਚੱਲਦੇ ਆ, ਮਹਾਰਾਜ ਜੀ ਕਹਿੰਦੇ ਉਹ ਨਹੀਂ ਕਰਨੇ। ਹੁਣ ਤੁਸੀਂ ਖਾਲਸੇ ਦੇ ਜਿਹੜੇ ਕਰਮ ਨੇ ਉਹ ਨਿਭਾਉਣੇ ਹਨ।
ਰੱਖਿਓ ਧਿਆਨ ਸੋ ਮਦ ਗੁਰ ਚਰਨੋ,
ਹਮੇਸ਼ਾ ਗੁਰੂ ਦੇ ਚਰਨਾਂ ਚ ਆਪਣਾ ਧਿਆਨ ਜੋੜਨਾ, ਗੁਰੂ ਦੇ ਚਰਨਾਂ ਚ ਆਪਣਾ ਧਿਆਨ ਕੇਂਦਰਿਤ ਕਰਨਾ। ਖਾਲਸੇ ਨੂੰ ਮਰਿਆਦਾ ਦੱਸ ਰਿਹਾ ਕਲਗੀਧਰ ਪਾਤਸ਼ਾਹ। ਕਹਿੰਦੇ ਭਾਈ ਨਿਤ गुरु दे चरणा दा ध्यान, गुरु की मूर्त दा ध्यान ओ अपने हिरदे च धारण करना है।
परे और जो खोटे राह,
जेड़े कोई होर खोटे राह ते पै जे, मान लो किसे कोलों कोई किराए वाले पासे चला जाए,
तिनको लायो जरूर तनखा।
जे किसे सिंह दे कोलों कोई ढिल मठ हो जाए, मर्यादा दस दे अकल की तर, कोई किसे कोलों किराए जानी किरायत हो जाए, कहंदे उन्हूं तनखा जरूर लाउणी है। ए नहीं सोचना भी चल मेरा रिश्तेदार है जां कोई वड्डे रुतबे ते है भी इहनूं रहण दिंदे आ। कहंदे जिहड़ा मर्जी होवे, जिस मर्जी रुतबे ते होवे, जिन्ना मर्जी प्रतिष्ठित होवे, जे उहदे कोलों कोई कुरैत हुंदी है तां उहनूं खालसे ने तनखा जरूर ला के पंथ च तां मिलाउणा, तनखा लाउणी। तनखा दे विच गुरु घर दी सेवा लाई जांदी है, तनखाह दे विच कई प्रकार, तनखाह दा मतलब हुंदा पश्चाताप करोना, उहनूं पश्चाताप हो जाए, तनखाह दा मतलब यही हुंदा। महाराज जी कहिंदे तनखाह ला के उहनूं तां पंथ दे विच मिलाउणा।
दोहरा करी जो सतगुर प्रथम बिद, सोई पुन बिद कीन।
कहिंदे जो कलगीधर पातशाह जी महाराज जी ने जिवें पंजां नूं अमृत छकाया ना, महाराज जी कहंदे पंजां नूं हुण तुसी उसे तरह मैनू छकाओ। आखो सतनाम
श्री वाहिगुरु।
कहंदे जिवें असी तुहानूं छकाया ना, एदां हुण तुसी छकाओ भाई सानूं। हांजी,
पंज पुचंगी जो पाए गुर उनते पाहुल लीन।
जिहड़े उह पंज पुचंगी होए ने ना तैयार, पुचंगी सूरमे योधे पंज प्यारे, उहनां पंजां नूं महाराज जी कहंदे हुण तुसी सानूं अमर दी दात दिओ। तो पंजां ने आख्या महाराज तुसी साडे गुरदेव, असी तुहाडे सेवक, साडे कोले तां के असी तुहानू पौल किवें छकाईए। महाराज असी तां तुहाडे कोलों पौल लईए। तो गरीब नवाज साहब सच्चे पातशाह जी महाराज जी कहिंदे मर्यादा है पंथ, यही मर्यादा हुण अज तों बाद शुरू होनी है आपे गुर चेले दी। गुरु नानक साहब ने गुरु अंगद साहब नूं मत्था टेकिया कि नहीं टेकिया? हुण गुरु अंगद साहब गुरु नानक साहब दे सेवक ने, पर वह गुरु अंगद साहब नूं मत्था टेकदे। ये परंपरा है गुरु नानक दे घर दी। आम करके कई वीर कह दिंदे आ वी पंजां ने आख्या, असी सिर दिता महाराज, तुसी हुण की दिओगे? जिहड़े 15-20 मिनट पहला हाले अमृत छक के तैयार वर तैयार होके महाराज जी दे सानमुख खलोते आ गुरु कृपा दे पात्र बन के, अद्धे घंटे च उहनां च इन्ना हंकार आ गया होवेगा कि गुरु नूं कहण लग पए होण कि दसो जी तुसी की दिओगे सानू। गुरु साहब दे प्रति उहनां अंदर इन्ना अदब सी, आख्या महाराज असी तुहानू किवें अमृत छकाई है, इन्ना अदब सी। महाराज जी कहिंदे जिवें असी तुहानू छकाया है। तो गरीबन वाग साहब सच्चे पातशाह ने फिर उन्हां पंज भुजंगियां कोलों आप खंडे दी पौल लई।
जो पई वही वरतारो पुचंगन वरतायो।
जिवें महाराज गुरु कलगीधर ने वरतारा वरताया सी ना, इन बिन उसे तरह पंजे प्यारिया साहबाना ने महाराज गुरु कलगीधर जी दे नेत्रा विच उसे तरह पंज केसा विच पंज चूले, पंज चूले महाराज जी नूं छकाए।
आपे गुर चेला कहवायो।
महाराज बाजां वाले सतगुरु गुरु कलगीधर पातशाह अज तों बाद फिर आपे गुर चेला सदवाए। वाहो वाहो गोबिंद सिंह, आपे गुर चेला, आपे गुरु चेला हो के महाराज जी सदवाए।
यही आदोत आयो वरतारा।
कहिंदे ही मुढ़ तो आद तो वरतारा गुरु नानक साहब दे घर विच चलदा आया।
जिम नानक गुर अंगद तारा।
जिवें गुरु नानक साहब ने गुरु अंगद साहब नूं मत्था टेक के उहनां नूं गुरु बनाया ना, कि आख्या इह हुण मेरे भी गुरु हो गए ने। कहिंदे इसे तरह गुरु कलगीधर पातशाह जी ने ओही मर्यादा ही मानो दोबारा दृढ़ कराई है।
पियो पाउल गुर बचन निवारी।
महाराज सच्चे पातशाह जी ने बचन कहे खालसा जी, पौल धारण करनी है, खंडे दी पौल छकनी है।
पयो खालसो वड कल तारी।
एदां सतगुरु सच्चे पातशाह जी महाराज जी ने वड्डी कला वाला खालसा पंथ खालसा पंथ साजिया खालसा पंथ बनाया
साल बावन पर सतवें सही
कहते इसे 1752 समत बिक्रमी
बुधवार बसाख पंथ उत्पत पई
और खालसे पंथ दी उत्पत्ति हुई पंथ दी साजना हुई। गरीबन बाग साहब जी का पावन पवित्र इतिहास कथन करदे हां होइयां भुल्लां चुक्कां दे खेमा